ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਆਉ ਹਿਰਦੈ ਤਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਧੋਂ ਕਰ ਅਨੁਰਾਗ ਏਕ ਓਂਕਾਰਾ ਸਤਿਗੁਰੂ ਏ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਆਨ ਤਵੈ ਨਿਜ ਪਾਨ ਸੋ ਸ਼ੂਰ ਦੁਕਾਨ ਕੋ ਬਾਰ ਦਿਓ ਮਾਨਵ ਜੌਨ ਸੁਨੈ ਨਿਜ ਕਾਨਨ ਆਵਤ ਧਾਇ ਅਚੰਬ ਪਯੋ
ਸ਼ੈਨ ਸ਼ਾਹੇ ਹਰਦੋ ਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕਰ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਕੀਰਤਨੀਏ ਜਿਨ੍ਹਾਂ ਨੇ ਉਸ ਮਾਲਕ ਦੀ ਕੀਰਤੀ ਦੁਆਰਾ ਸਾਨੂੰ ਕਰਤੇ ਨਾਲ ਜੋੜਿਆ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਸ ਦੀ रचना भाई साहब भाई संतोख सिंह जी ने की थी। गुरु सवार्यो प्रसंग चल रहा है साहब श्री गुरु नानक देव पातशाह जी का। धन गुरु नानक देव महाराज जिन्होंने वेई नदी विच चुभी मारी तीन दिन पार नहीं आए। सारे सुल्तानपुर शहर विच रौला पै गया। दौलत खां लोधी बड़ा चिंतित है। भाईया जय राम जी बड़े चिंतित ने। माता सुलखणी जी बड़ा रुदन कर रहे ने। इसे तरह जो भी अंगी साथी सारे पाव साहब चिंता विच ग्रसे हुए ने। कोई समझ नहीं सी आ रही, पर एक है भैण नानकी जिसनों पूर्ण भरोसा है गुरु नानक ते, और वो बार बार कह रहे ने कि मेरा वीर डुब्या नू तारण आया वो कदे नहीं डुब सकता। जिहड़ा डुब्या नू तारण आया होवे वह किवें डुबेगा। और जदों वेख्या कि सारा परिवार गमगीन अवस्था विच है ते भैण नानकी जी ने धन गुरु नानक देव पातशाह जी का ध्यान धरिया, ध्यान धर के ते सारी रात अरदासां करदे कि पातशाह कृपा करो, मैं जिहड़ा बचन कीता है जो मैं हिरदे विच धारण कीता है यह सच होवे। तुसी आओ इन्हां तपदे हिरदिआं नूं बदल दी तरह वर्षा करके सरशार करो, कृपा करो तुसी सवेरे प्रगट हो। ये जदों अरदासां बेनतियां करदे ने सारी रात लंघ गई। जिहड़ा सेवक सी जिसने पहले दिन गुरु नानक दे वस्त्र लैके खड़ा सी वो रोज जांदा है, रोज उस किनारे ते पहुंचदा है गुरु नानक दे वस्त्र लैके। अज भी जदों ये वस्त्र लैके खड़ा है ते गुरु नानक देव पातशाह जी प्रगट होए ने उस नदी विचों, इस सेवक की खुशी की कोई हद नहीं रही। इसने घुट के चरण फड़े ने। गुरु सवार्यो धन गुरु नानक देव पातशाह जी नूं उन्हां दे वस्त्र दिते ते गुरु नानक ने एक बचन कह दिता कि निहाल रहो। बस ये बचन रसना तो निकल गया, निहाल निहाल रहो। और उन्हों तिना लोगों की सोझी हो गई है, वो कपाट खुल गए। धन गुरु नानक देव पातशाह जी ने उस सेवक न भेजे कि सब तो पहला जा भाईया जय राम दे घर, ते उथे भैण नानकी अरदासा पे कर दी है, समाधि लीन हो बैठी है, उस नू जा के खबर दे। हुण ए सेवक गया, इसने जा के पहला भैण नानकी दे घर पहुंचे ते की वेख्या कि कमरे दे विच भैण नानकी समाधि लीन होके बैठे, अपने वीर दा सिमरन पै करदे ने, उस नू याद पै करदे ने। ते इस सेवक ने जा के बड़ी निम्रता दे नाल प्यार दे नाल क्या कहन लगे, भैण जिस वीर नू याद पई करनी है वो तेरा वीर अज आ गया है, प्रगट हो गया। जदों ये सुनिया ते कहिंदे ने रोम रोम खेड़ उठिया बेबे नानकी दा। और छेती नाल ये जिहड़ी खबर सी कहन लगे, मैं उन्हां नू बस्तर दे के आया ते उन्हां ने मैनू भेजिया है कि पहला मेरी भैण नू जा के खबर दे। भैण नानकी ने छेती नाल जाके ते अपने पति भाईया जय राम जी उन्हां नू जाके खबर दित्ती है। कहन लगी जिहदे चेहरे नू वेख्या सुख मिलदा है वो मेरा वीर आ गया है, मेरा वीर आ रहा है। क्योंकि भाईया जय राम जी उन्हां दी एवें अथर नहीं सी सुक रही, बड़े गमगीन अवस्था विच सन। और जदों ये सुनिया ते कहिंदे ने भाईया जय राम जी, भाई संतोख सिंह लिखदे ने इस तरह होया कि जिवें किते पानी सुक्का होवे ते मच्छी तड़प रही होवे ना, ते इको दम बदल घटा चढ़ के आ जाए ते वर्खा हो जाए, उन्हूं नवा जीवन मिल जांदा। इस तरह हो गया ਭੈਣ ਨਾਨਕੀ ਨੂੰ ਖਬਰ ਮਿਲੀ ਤੇ ਇੰਜ ਹੋ ਗਿਆ ਜਿਵੇਂ ਮੁਰਦੇ ਦੇ ਮੁੱਖ ਵਿੱਚ ਕਿਸੇ ਨੇ ਅੰਮ੍ਰਿਤ ਚੋ ਦਿੱਤਾ ਹੋਵੇ। ਐਸੀ ਅਵਸਥਾ ਬਣ ਗਈ ਔਰ ਛੇਤੀ ਨਾਲ ਭਾਈਆ ਜੈ ਰਾਮ ਜੀ ਸਭ ਤੋਂ ਪਹਿਲਾਂ ਜਾ ਕੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਦੀਦਾਰ ਕੀਤਾ, ਉਹਨਾਂ ਦੇ ਚਰਨਾਂ ਤੇ ਡਿੱਗ ਪਏ, ਘੁੱਟ ਕੇ ਗਲਵਕੜੀ ਵਿੱਚ ਲਿਆ ਤੇ ਗੁਰੂ ਸਵਾਰਿਓ ਗੁਰੂ ਨਾਨਕ ਦੇ ਪਾਤਸ਼ਾਹ ਫਿਰ ਸਭ ਤੋਂ ਪਹਿਲਾਂ ਆਏ ਨੇ ਕਿੱਥੇ, ਜਿਹੜੀ ਉਹ ਹੱਟੀ ਸੀ ਜਿੱਥੇ ਬਹਿ ਕੇ ਸੌਦਾ ਤੋਲਦੇ ਸਨ, ਜਿੱਥੇ ਆਪਣੀ ਨੌਕਰੀ ਕਰਦੇ ਸਨ, ਉਸ ਹੱਟੀ ਤੇ ਪਹੁੰਚੇ ਨੇ ਤੇ ਕੀ ਵੇਖਿਆ ਕਿ ਹੱਟੀ ਦੇ ਦਰਵਾਜ਼ੇ ਬੰਦ ਨੇ। ਗੁਰੂ ਨਾਨਕ ਦੇ ਪਾਤਸ਼ਾਹ ਹੁਣ ਸੇਵਕ ਨੂੰ ਪੁੱਛਦੇ ਨੇ ਕਿ ਇਹ ਦਰਵਾਜ਼ਾ ਬੰਦ ਕਿਉਂ। ਉਹਨਾਂ ਨੇ ਕਿਹਾ, ਕਹਿਣ ਲੱਗੇ ਕਿ ਇਹ ਆਪ ਦੌਲਤ ਖਾਂ ਲੋਧੀ ਨੇ ਆਪਣੇ ਹੱਥਾਂ ਦੇ ਨਾਲ ਬੰਦ ਕੀਤਾ। ਔਰ ਉੱਥੇ ਉੱਪਰ ਜਿਵੇਂ ਆਪਾਂ ਸੀਲ ਕਰ ਦਿੰਦੇ ਹਾਂ ਨਾ, ਮੋਹਰ ਲਾ ਦਿੱਤੀ ਹੈ, ਸੀਲ ਕੀਤਾ ਦਰਵਾਜ਼ੇ, ਆਪ ਆਪਣੇ ਹੱਥੀਂ ਬੰਦ ਕਰਕੇ ਗਏ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਆਏ ਨੇ, ਉਹਨਾਂ ਨੇ ਆ ਕੇ ਆਪਣੇ ਹੱਥਾਂ ਦੇ ਨਾਲ ਉਹ ਦਰਵਾਜ਼ਾ ਜਿਹੜਾ ਉਹ ਖੋਲ ਦਿੱਤਾ। ਇੱਥੋਂ ਤੱਕ ਕੱਲ ਆਪਾਂ ਇਹ ਪ੍ਰਸੰਗ ਜਿਹੜਾ ਇਹ ਸਰਵਣ ਕੀਤਾ ਸੀ, ਵਿਚਾਰ ਕੀਤੀ ਸੀ। ਆਓ ਇਸ ਤੋਂ ਅੱਗੇ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ
ਵਾਹਿਗੁਰੂ।
ਫਿਰ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਆਨ ਤਵੈ ਨਿਜ ਪਾਨ ਸੋ ਸ਼ੂਰ ਦੁਕਾਨ ਕੋ ਬਾਰ ਦਇਓ।
ਨਾਨਕ ਆਨ ਤਬੈ ਨਿਜ ਪਾਨ, ਪਾਨ ਕਹਿੰਦੇ ਨੇ ਹੱਥਾਂ ਨੂੰ, ਨਿਜ ਕਹਿੰਦੇ ਨੇ ਆਪਣੇ, ਆਪਣੇ ਹੱਥਾਂ ਦੇ ਨਾਲ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆ ਕੇ ਸ਼ੋਰ ਦੁਕਾਨ ਕੋ ਬਾਰ ਦਇਓ। ਜਿਹੜਾ ਦਰਵਾਜ਼ਾ ਸੀ ਨਾ ਦੁਕਾਨ ਦਾ, ਉਹ ਆਪਣੇ ਹੱਥਾਂ ਦੇ ਨਾਲ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਪਹਿਲਾਂ ਆਉਂਦਿਆਂ ਸਾਰ ਦਰਵਾਜ਼ਾ ਖੋਲਿਆ ਹੈ।
ਮਾਨਵ ਜੌਨ ਸੁਨੇ ਨਿਜ ਕਾਨਨ ਆਵਤ ਧਾਇ ਅਚੰਬ ਪਇਓ।
ਔਰ ਜਿਹੜੇ ਲੋਕ ਆਪਣੇ ਕੰਨਾਂ ਦੇ ਨਾਲ ਇਹ ਸੁਣਦੇ ਸਨ ਕਿ ਗੁਰੂ ਨਾਨਕ ਆ ਗਏ ਨੇ, ਸਾਰੇ ਸ਼ਹਿਰ ਦੇ ਵਿੱਚ ਸ਼ੋਕ ਦੀ ਲਹਿਰ ਸੀ। ਪਰ ਜਦੋਂ ਇਹ ਸੁਣਿਆ ਕਿ ਗੁਰੂ ਨਾਨਕ ਆ ਗਏ ਨੇ, ਹੈ ਵੀ ਹੈਰਾਨੀ ਦੀ ਗੱਲ ਹੈ ਕਿ ਤਿੰਨ ਦਿਨ ਜਿੱਥੇ ਚੁੱਭੀ ਮਾਰੀਏ ਉੱਥੇ ਜਾਲ ਪਾਪਾ ਵੇਖ ਲਿਆ, ਟੋਭੇ ਲਿਆ ਕੇ ਚੱਪਾ ਚੱਪਾ ਨਦੀ ਦਾ ਛਾਣ ਮਾਰਿਆ, ਪਰ ਗੁਰੂ ਨਾਨਕ ਕਿਤੇ ਨਾ ਮਿਲੇ। ਅਸਲ ਵਿੱਚ ਗੁਰੂ ਨਾਨਕ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਗਏ। ਗੁਰੂ ਨਾਨਕ ਦੇ ਪਾਤਸ਼ਾਹ ਕਿਤੇ ਨਹੀਂ ਸਨ ਮਿਲੇ, ਸਾਰਿਆਂ ਨੂੰ ਬੜੀ ਹੈਰਾਨਗੀ ਸੀ। ਤੇ ਅੱਜ ਜਦੋਂ ਇਹ ਪਤਾ ਲੱਗ ਗਿਆ ਕਿ ਗੁਰੂ ਨਾਨਕ ਆ ਗਏ ਨੇ, ਫਿਰ ਕਹਿੰਦੇ ਨੇ ਕਿ ਮਾਨਵ ਜੌਨ ਸੁਨੇ ਨਿਜ ਕਾਨਨ, ਜਿਨ੍ਹਾਂ ਨੇ ਆਪਣੇ ਕੰਨਾਂ ਦੇ ਨਾਲ ਸੁਣਿਆ, ਆਵਤ ਧਾਏ ਅਚੰਬ ਪਇਓ, ਕਹਿੰਦੇ ਨੇ ਇੱਕੋ ਦਮ ਹੈਰਾਨ ਹੋ ਗਏ, ਅਸਚਰਜਤਾ ਹੋ ਗਈ, ਔਰ ਉਹ ਦੌੜ ਕੇ ਆ ਗਏ ਵੇਖਣ ਵਾਸਤੇ ਕਿ ਗੁਰੂ ਨਾਨਕ ਆ ਗਏ ਨੇ। ਅੰਦਰ ਖੁਸ਼ੀ ਦੀ ਲਹਿਰ ਹੈ ਤੇ ਸਾਰੇ ਦੌੜ ਕੇ ਪਹੁੰਚੇ ਹਨ।
ਬਾਸਰ ਤੀਨ ਰਹਿਓ ਮਦਨੀਰ ਕੇ ਜੀਵਤ ਹੀ ਪੁਨ ਆਏ ਗਯੋ।
ਹੈਰਾਨਗੀ ਦੀ ਗੱਲ ਹੈ, ਕਹਿੰਦੇ ਨੇ ਕਿ ਤਿੰਨ ਦਿਨ ਪਾਣੀ ਦੇ ਵਿੱਚ ਰਹੇ ਨੇ ਤੇ ਫੇਰ ਵੀ ਜਿਉਂਦੇ ਹੀ ਵਾਪਸ ਆ ਗਏ ਨੇ। ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ, ਤਿੰਨ ਦਿਨ ਨਦੀ ਦੇ ਵਿੱਚ ਪਾਣੀ ਦੇ ਵਿੱਚ ਰਹਿ ਕੇ ਤੇ ਫੇਰ ਵੀ ਠੀਕ ਠਾਕ ਰਾਜੀ ਖੁਸ਼ੀ ਵਾਪਸ ਆ ਗਏ ਹਨ।
ਕਾਰਨ ਕੌਣ ਨਾ ਤੌਣ ਛੂਓ ਜਲ ਜਾ ਬਿਦ ਸੋ ਬਿਸਮਾਦ ਪਇਓ।
ਕਹਿੰਦੇ ਨੇ ਕਿ ਕੀ ਕਾਰਨ ਹੈ ਕਿ ਇਹਨਾਂ ਦੇ ਤਨ ਨੂੰ ਪਾਣੀ ਨੇ ਛੂਇਆ ਤੱਕ ਵੀ ਨਹੀਂ ਹੈ, ਕਿ ਪਾਣੀ ਦਾ ਇਹਨਾਂ ਤੇ ਅਸਰ ਹੀ ਕੋਈ ਨਹੀਂ ਹੋਇਆ, ਪਾਣੀ ਨੇ ਆਪਣਾ ਕੋਈ ਪ੍ਰਭਾਵ ਹੀ ਨਹੀਂ ਪਾਇਆ ਇਹਨਾਂ ਤੇ, ਇਹਦਾ ਕੀ ਕਾਰਨ ਹੈ। ਜਾ ਬਿਦ ਸੋ ਬਿਸਮਾਦ ਪਇਓ, ਕਹਿੰਦੇ ਨੇ ਇਸ ਕਾਰਨ ਕਰਕੇ ਸਾਰੇ ਅੰਦਰੋਂ ਬਹੁਤ ਹੀ ਹੈਰਾਨ ਹੋ ਰਹੇ ਸਨ।
ਹੀਨ ਕਲੰਕ ਮਿਅੰਕ ਮਨੋਮੁਖ ਬੰਕ ਬਲੂਕਤ ਹੈ ਕਰਨਾ ਸੋ।
ਔਰ ਕਹਿੰਦੇ ਨੇ ਹੀਨ ਕਲੰਕ, ਕਲੰਕ ਤੋਂ ਹੀਣ, ਭਾਵ ਕਿਸੇ ਤਰ੍ਹਾਂ ਦਾ ਮੇਰੇ ਪਾਤਸ਼ਾਹ ਨੂੰ ਦਾਗ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਐਬ ਨਹੀਂ, ਕੋਈ ਊਜ ਨਹੀਂ ਹੈ। ਹੀਨ ਕਲੰਕ ਮਯੰਕ ਮਨੋਮੁਖ, ਕਹਿੰਦੇ ਨੇ ਚੰਦਰਮਾ ਵਰਗਾ ਸੁੰਦਰ ਮੁਖੜਾ ਹੈ ਔਰ ਪੰਕ ਬਲੋਕਤ ਹੈ ਕਰਣਾ। ਕਹਿੰਦੇ ਨੇ ਕਿ ਜਿਹੜੇ ਨੈਣ ਨੇ ਉਹਨਾਂ ਨੂੰ ਟੇਢੇ ਕਰਕੇ ਪਾਤਸ਼ਾਹ ਜੀ ਪਿਆਰ ਦੀ ਨਜ਼ਰ ਦੇ ਨਾਲ ਸਾਰਿਆਂ ਵੱਲ ਵੇਖਦੇ ਹਨ।
ਵਾਕ ਕਹੇ ਇਵ ਰੰਕਨ ਸੋ ਮਨ ਹੋਏ ਨਿਸੰਕ ਨਾ ਭੈ ਕਰ ਕਾਸੋ।
ਔਰ ਜਿਹੜੇ ਉੱਥੇ ਆਏ ਨੇ ਕੋਈ ਲੋੜਵੰਦ ਆਉਂਦੇ ਸਨ, ਹਰ ਤਰ੍ਹਾਂ ਦੇ ਗਰੀਬ ਲੋਕ ਵੀ ਆਉਂਦੇ ਸਨ, ਉਹਨਾਂ ਨੂੰ ਜਦੋਂ ਖੁਸ਼ੀ ਹੋਈ ਉਹ ਦੌੜ ਕੇ ਆਏ। ਔਰ ਜਦੋਂ ਕਹਿੰਦੇ ਨੇ ਗੁਰੂ ਨਾਨਕ ਦੇ ਪਾਤਸ਼ਾਹ ਉਹਨਾਂ ਦੇ ਨਾਲ ਬਚਨ ਕਰਦੇ ਨੇ ਤੇ ਇਸ ਤਰ੍ਹਾਂ ਕਰਦੇ ਨੇ, ਵਾਕ ਕਹੇ ਇਵ ਰੰਕਣ ਸੋ ਮਨ ਹੋਏ ਨਿਸ਼ੰਕ ਨਾ ਭੈ ਕਰ ਕਾਸੇ। ਕਹਿੰਦੇ ਨੇ ਕਿ ਉਹ ਕਿਸੇ ਤਰ੍ਹਾਂ ਦਾ ਫਿਰ ਉਹਨਾਂ ਨੂੰ ਸ਼ੰਕਾ ਹੀ ਨਹੀਂ ਰਹਿ ਜਾਂਦਾ ਜਦੋਂ ਗੁਰੂ ਨਾਨਕ ਦੇ ਬਚਨ ਸੁਣਦੇ ਨੇ, ਕਿਸੇ ਤਰ੍ਹਾਂ ਦਾ ਸ਼ੰਕਾ ਨਹੀਂ ਹੈ ਔਰ ਕਿਸੇ ਤਰ੍ਹਾਂ ਦਾ ਡਰ ਵੀ ਨਹੀਂ ਰਹਿ ਜਾਂਦਾ। ਗੁਰੂ ਨਾਨਕ ਦੇ ਬਚਨਾਂ ਨੂੰ ਸੁਣ ਕੇ ਨਿਰਭੈ ਹੋ ਗਏ, ਕਿਉਂਕਿ ਜਦੋਂ ਆਪਾਂ ਨਿਰਭਉ ਦੇ ਨਾਲ ਜੁੜਾਂਗੇ ਨਾ ਉਦੋਂ ਹੀ ਨਿਰਭਉ ਹੋ ਸਕਦੇ ਹਾਂ। ਨਿਰਭਉ ਜਪੈ ਸਕਲ ਭਉ ਮਿਟੈ, ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਜਿੰਨੇ ਵੀ ਨਿਰਭਉ ਨੂੰ ਜਪਿਆ ਉਹਦੇ ਸਾਰੇ ਡਰ ਹਰ ਤਰ੍ਹਾਂ ਦੇ ਭੈ ਜਿਹੜੇ ਨੇ ਨਾ ਉਹ ਦੂਰ ਹੋ ਜਾਂਦੇ ਨੇ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇ ਬਚਨ ਜਿਹੜਾ ਸੁਣਦਾ ਉਹਦੇ ਅੰਦਰ ਕਿਸੇ ਤਰ੍ਹਾਂ ਦਾ ਸ਼ੰਕਾ ਨਹੀਂ ਰਹਿ ਜਾਂਦਾ, ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿ ਜਾਂਦਾ। ਮੈਨੂੰ ਮਾਫ ਕਰਿਆ ਜੇ, ਅੱਜ ਤੇ ਮੈਂ ਵੇਖਦਾ ਕਿ ਬਹੁਤੇ ਐਸੇ ਗੁਰੂ ਤੁਹਾਨੂੰ ਮਿਲਣਗੇ ਜਿਹੜੇ ਬਹੁਤੇ ਭਰਮਾਂ ਚ ਪਾਣ, ਜਿਹੜੇ ਬਹੁਤੇ ਵਹਿਮਾਂ ਚ ਪਾਣ, ਬਹੁਤੇ ਸ਼ੰਕਿਆਂ ਚ ਪਾਣ, ਐਸੇ ਗੁਰੂ ਬਹੁਤ ਸਾਰੇ ਤੁਹਾਨੂੰ ਮਿਲਣਗੇ। ਪਰ ਕਬੀਰ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕੀਤਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਕਹਿੰਦੇ ਨੇ ਕਿ ਜਿਹੜਾ ਗੁਰੂ ਭਰਮ ਹੀ ਨਹੀਂ ਮਿਟਾ ਸਕਦਾ, ਜਿਹੜਾ ਗੁਰੂ ਸ਼ੰਕਾ ਹੀ ਨਹੀਂ ਦੂਰ ਕਰ ਸਕਦਾ, ਇਹੋ ਜਿਹੇ ਗੁਰੂ ਦੀ ਤੇ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ। ਕਿਉਂ ਇਹੋ ਜਿਹੇ ਨੂੰ ਜਨਮ ਦਿੱਤਾ ਕਿ ਜਿਹੜਾ ਲੋਕਾਂ ਨੂੰ ਭਰਮਾਂ ਵਿੱਚ ਪਾਉਂਦਾ ਹੈ। ਗੁਰੂ ਦਾ ਕਰਮ ਹੈ ਭਰਮਾਂ ਚੋਂ ਕੱਢਣਾ, ਸ਼ੰਕੇ ਨਿਵਿਰਤ ਕਰਨੇ। ਪਰ ਕਹਿੰਦੇ ਨੇ ਜਿਹੜਾ ਭਰਮਾਂ ਚੋਂ ਕੱਢ ਹੀ ਨਾ ਸਕੇ ਉਹ ਕਾਹਦਾ ਗੁਰੂ ਹੈ। ਆਪ ਡੁੱਬੇ ਚੌਬੇਦ ਮੇ ਚੇਲੇ ਦੀਏ ਬਹਾਏ। ਕਹਿੰਦੇ ਨੇ ਆਪ ਤੇ ਡੁੱਬਾ ਹੀ ਤੇ ਚੇਲਿਆਂ ਨੂੰ ਵੀ ਇਹੋ ਜਿਹਾ ਲੈ ਡੁੱਬਦੇ। ਇਸ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਜਦੋਂ ਬਚਨ ਕਰਦੇ ਨੇ ਤੇ ਸਾਰਿਆਂ ਦੇ ਭਰਮ ਸ਼ੰਕੇ ਜਿਹੜੇ ਨੇ ਉਹ ਨਿਵਿਰਤ ਹੁੰਦੇ ਜਾਂਦੇ ਨੇ ਔਰ ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਵੀ ਡਰ ਭਉ ਜਿਹੜਾ ਉਹ ਨਹੀਂ ਰਹਿੰਦਾ ਹੈ।
ਲੀਵ ਹੋ ਜਾਏ ਕੀ ਚਾਹ ਹੈ ਔਰ ਆਪਣ ਅੰਤਰ ਜਾਏ ਨਿਕਾਸੋ।
ਔਰ ਕਹਿੰਦੇ ਨੇ ਕਿ ਮੇਰੇ ਅੰਦਰ ਦੀ ਹੁਣ ਇੱਕ ਚਾਹਨਾ ਹੈ। ਉਹ ਚਾਹਨਾ ਕਿਹੜੀ ਏ? ਕਹਿੰਦੇ ਨੇ ਕਿ ਮੇਰੇ ਅੰਦਰ ਦੀ ਇਹ ਚਾਹਨਾ ਹੈ ਕਿ ਮੈਂ ਜੋ ਵੀ ਦੁਕਾਨ ਵਿੱਚ ਹੈ ਨਾ ਇਹ ਸਭ ਕੁਝ ਲਟਾ ਦੇ, ਇਹ ਮੈਂ ਗਰੀਬਾਂ ਵਿੱਚ ਵੰਡ ਦਿਆਂ। ਇਹ ਮੇਰੇ ਅੰਦਰ ਦੀ ਚਾਹਨਾ ਹੈ। ਔਰ ਕਹਿੰਦੇ ਨੇ ਆਪਰ ਅੰਤਰ ਜਾਏ ਨਿਕਾਸੋ। ਜਿੰਨੇ ਉੱਥੇ ਖਲੋਤੇ ਸਨ ਨਾ ਸਾਰਿਆਂ ਨੂੰ ਪਾਤਸ਼ਾਹ ਜੀ ਨੇ ਇਹ ਵਚਨ ਕਹਿ ਵੀ ਦਿੱਤਾ, ਕਿਉਂਕਿ ਗੁਰੂ ਉਹ ਹੈ ਜਿਹਦੀ ਕਥਨੀ ਔਰ ਕਰਨੀ ਇੱਕ ਹੈ। ਸੰਸਾਰ ਵਿੱਚ ਤੁਸੀਂ ਵੇਖਦੇ ਹੋ ਲੋਕਾਂ ਦੀ ਕਥਨੀ ਹੋਰ ਹੁੰਦੀ ਹੈ ਤੇ ਕਰਨੀ ਹੋਰ ਹੁੰਦੀ। ਮੂੰਹ ਤੋਂ ਕੁਝ ਹੋਰ ਕਹਿੰਦੇ ਨੇ ਤੇ ਕਰਦੇ ਕੁਝ ਹੋਰ ਨੇ, ਅੰਦਰੋਂ ਕੁਝ ਹੋਰ ਹੋਣਗੇ ਬਾਹਰੋਂ ਕੁਝ ਹੋਰ ਹੋਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸੇ ਕਰਕੇ ਔਰੰਗਜ਼ੇਬ ਨੂੰ ਜ਼ਫਰਨਾਮੇ ਵਿੱਚ ਬਚਨ ਲਿਖੇ ਸਨ। ਕਹਿਣ ਲੱਗੇ ਔਰੰਗਜ਼ੇਬ, ਅਮੂ ਮਰਦ ਬਾਏ ਦਿਸ਼ਾਵਦ ਸੁਖਨਵਰ ਨਾ ਸ਼ਿਕਮੇ ਦਿਗਰ ਦਰ ਦਿਹਾਨੇ ਦਿਗਰ। ਕਹਿਣ ਲੱਗੇ ਮੈਂ ਤੇ ਉਸ ਮਰਦ ਨੂੰ ਮਰਦ ਹੀ ਨਹੀਂ ਸਮਝਦਾ ਜਿਹਦੀ ਜ਼ਬਾਨ ਤੇ ਕੁਝ ਹੋਰ ਹੋਵੇ ਤੇ ਅੰਦਰ ਕੁਝ ਹੋਰ ਹੋਵੇ, ਅੰਦਰੋਂ ਕੁਝ ਹੋਰ ਹੋਵੇ ਤੇ ਬਾਹਰੋਂ ਕੁਝ ਹੋਰ ਹੋਵੇ। ਪਰ ਤੁਹਾਨੂੰ ਬਹੁਤਾਤ ਵਿੱਚ ਐਸੇ ਮਿਲਣਗੇ ਜਿਹੜੇ ਅੰਦਰੋਂ ਹੋਰ ਤੇ ਬਾਹਰੋਂ ਹੋਰ ਨੇ। ਲੇਕਿਨ ਸਤਿਗੁਰੂ ਜੀ ਜਿਹੜਾ ਬਚਨ ਕਹਿ ਦਿੱਤਾ ਨਾ ਕਿ ਮੇਰੇ ਮਨ ਵਿੱਚ ਹੈ ਕਿ ਮੈਂ ਦੁਕਾਨ ਲਟਾ ਦਿਆਂ ਤੇ ਕੇਵਲ ਆਇਆ ਹੀ ਨਹੀਂ ਉਸੇ ਵੇਲੇ ਜਿੰਨੀ ਭੀੜ ਸੀ ਨਾ, ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਆਪ ਹੀ ਅੰਦਰ ਚਲੇ ਜਾਓ ਤੇ ਜੋ ਜੋ ਤੁਹਾਨੂੰ ਲੱਭਦਾ ਨਾ ਤੁਸੀਂ ਲੈ ਜਾਓ, ਜੋ ਵੀ ਤੁਹਾਨੂੰ ਚਾਹੀਦਾ ਤੁਸੀਂ ਲੈ ਜਾਓ। ਔਰ ਸਾਰਿਆਂ ਨੂੰ ਅੰਦਰ ਭੇਜ ਦਿੱਤਾ ਹੈ।
ਦੌਰ ਪਰੇ ਤਹਿ ਠੌਰ ਕੇ ਤਹਿ ਨਰ ਲੂਟਤ ਸੂਜੈ ਰੌਰ ਪਰਾਸੋ।
ਔਰ ਜਦੋਂ ਇਹ ਕਹਿਣ ਦੀ ਡੇਰ ਸੀ ਤੇ ਜਿੰਨੇ ਲੋਕ ਸਨ ਉੱਥੇ, ਉਹ ਦੌੜ ਕੇ ਅੰਦਰ ਵੜ ਗਏ ਲੁੱਟਣ ਵਾਸਤੇ ਦੁਕਾਨ, ਕਿਉਂਕਿ ਲੋਕ ਤੇ ਇਹੋ ਜਿਹਾ ਮੌਕਾ ਲੱਭਦੇ ਹੁੰਦੇ ਨੇ। ਕਹਿੰਦੇ ਨੇ ਉਹ ਭੱਜ ਕੇ ਅੰਦਰ ਚਲੇ ਗਏ ਦੁਕਾਨ ਨੂੰ ਲੁੱਟਣ ਵਾਸਤੇ, ਤੇ ਉੱਥੇ ਬਹੁਤ ਜ਼ਿਆਦਾ ਉਸ ਵੇਲੇ ਰੌਲਾ ਪੈ ਗਿਆ, ਕਿਉਂਕਿ ਲੋਕੀ ਬਹੁਤ ਸਨ, ਇਸ ਕਰਕੇ ਬੜਾ ਰੌਲਾ ਮੱਚ ਗਿਆ ਹੈ।
ਅੰਨ ਕਨੋ ਨਿਸ਼ਟਾਨ ਤੇ ਲਾਉਣ ਬਰੀਚ ਦੋ ਹਰ ਦੀ ਮਨ ਭਾਈ।
ਔਰ ਜਿਹਨੂੰ ਕਿਸੇ ਨੂੰ ਆਟਾ ਚਾਹੀਦਾ ਸੀ, ਹੋਰ ਸਮਾਨ ਚਾਹੀਦਾ ਸੀ, ਮਿੱਠਾ ਚਾਹੀਦਾ ਸੀ, ਨਮਕ ਚਾਹੀਦਾ, ਮਿਰਚਾਂ, ਹਲਦੀ, ਜਿਹੜਾ ਜਿਹੜਾ ਵੀ ਰੋਜ਼ਮਰਾ ਜੀਵਨ ਵਿੱਚ ਸਮਾਨ ਆਪਾਂ ਵਰਤਨੇ ਆ ਨਾ, ਜਿਹੜਾ ਜਿਹੜਾ ਵੀ ਕਿਸੇ ਨੂੰ ਚਾਹੀਦਾ ਸੀ ਉਹਨਾਂ ਨੇ ਉਹ ਹੀ ਮਨ ਭਾਉਂਦਾ ਲੈ ਲਿਆ।
ਲਿਹੋ ਵਿਰਾਟ ਕਾ ਪੈਸੇ ਕੋ ਪੁੰਨ ਕਰਾ ਖਕੰਕੇਉ ਲੇਤ ਹੈ ਤਾਈ।
ਔਰ ਕਈਆਂ ਨੇ ਤੇ ਕਹਿੰਦੇ ਨੇ ਕਿ ਪੈਸੇ ਜਿਹੜੇ ਸਨ, ਕਈਆਂ ਨੇ ਕੌਡੀਆਂ ਇਕੱਠੀਆਂ ਕਰ ਲਈਆਂ, ਕਈਆਂ ਨੇ ਕੌਡੀਆਂ ਇਕੱਠੀਆਂ ਕੀਤੀਆਂ, ਔਰ ਕਈ ਐਸੇ ਸਨ ਜਿਹੜੇ ਧਾਕੜ ਸਨ ਬੰਦੇ, ਉਹਨਾਂ ਨੇ ਧਨ ਦੌਲਤ ਜੋ ਵੀ ਐਸੀ ਸਾਰਾ ਹੀ ਲੁੱਟ ਲਿਆ ਹੈ।
ਅੰਬਰ ਭਾਂਤ ਅਨੇਕਨ ਕੇ ਤਰੇ ਆਪਨ ਮੈਂ ਸਭ ਦੀਨ ਲੁਟਾਈ।
ਅੰਬਰ ਕਹਿੰਦੇ ਨੇ ਕੱਪੜੇ ਨੂੰ, ਕਹਿੰਦੇ ਨੇ ਅੰਦਰ ਅਨੇਕਾਂ ਤਰ੍ਹਾਂ ਦਾ ਕੱਪੜਾ ਵੀ ਪਿਆ ਹੋਇਆ ਸੀ, ਔਰ ਉੱਥੇ ਕਹਿੰਦੇ ਨੇ ਕਿ ਅੰਬਰ ਆਨ ਅਨੇਕਨ ਕੇ ਤਰੇ, ਅਨੇਕਾਂ ਤਰ੍ਹਾਂ ਦੇ ਕੱਪੜੇ ਸਨ, ਔਰ ਆਪਣੇ ਆਪ ਹੀ ਲੋਕਾਂ ਨੇ ਸਾਰੇ ਜਿਹੜਾ ਜਿਹੜਾ ਕਿਸੇ ਦਾ ਮਨ ਕੀਤਾ ਉਹ ਲੁੱਟ ਲਿਆ ਹੈ।
ਤੋਟ ਨਾ ਆਏ ਅਤੋਟ ਪਈ ਸੁਰ ਤੇਨ ਕਿਦੋਂ ਮਨ ਚਿੰਤ ਸੁਹਾਈ।
ਔਰ ਪੈਂਦੇ ਨੇ ਕਿ ਕਮਾਲ ਦੀ ਗੱਲ ਇਹ ਹੈ ਕਿ ਤੋਟ ਫੇਰ ਵੀ ਨਹੀਂ ਆਈ। ਦੇਖੋ ਇਹ ਹੈ ਬਰਕਤ, ਸਿਆਣੇ ਲੋਕ ਬਰਕਤ ਮੰਗਦੇ ਸਨ, ਕਈ ਲੋਕੀ ਬਹੁਤੇ ਪੈਸੇ ਮੰਗਦੇ ਨੇ ਨਾ, ਤੇ ਜਿਹੜੇ ਰੱਬ ਦੇ ਪਿਆਰੇ ਉਹ ਕਹਿੰਦੇ ਸਨ ਨਹੀਂ ਬਰਕਤ ਮੰਗੋ, ਅਗਰ ਬਰਕਤ ਹੋਵੇਗੀ ਨਾ ਤੇ ਤੁਹਾਡੇ ਜਿਹੜੇ 10 ਰੁਪਈਏ ਨੇ ਉਹ 100 ਦਾ ਕੰਮ ਕਰ ਜਾਣ, ਤੇ ਬਰਕਤ ਨਹੀਂ ਤੇ 100 ਰੁਪਈਆ ਵੀ 10 ਦਾ ਕੰਮ ਨਹੀਂ ਜੇ ਕਰਦਾ, ਜੇ ਬਰਕਤ ਨਾ ਹੋਵੇ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਿੱਧਰ ਨੂੰ ਗਏ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਉਹਨਾਂ ਦੀ ਐਸੀ ਨਜ਼ਰ ਹੈ ਕਿ ਦੁਕਾਨ ਦੇ ਵਿੱਚ ਇੰਨੀ ਬਰਕਤ ਹੈ ਵੀ ਸਾਰੇ ਲੁੱਟ ਰਹੇ ਨੇ, ਪਰ ਕਮਾਲ ਦੀ ਗੱਲ ਹੈ ਕਿ ਉੱਥੇ ਤੋਟਾ ਨਹੀਂ ਆ ਰਿਹਾ। ਉਸੇ ਤਰ੍ਹਾਂ ਹੀ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਹੋ ਰਿਹਾ ਸੀ ਕਿ ਜਿਵੇਂ ਸਵਰਗ ਦੀ ਗਾਂ ਜਿਹਨੂੰ ਕਾਮ ਧੇਨ ਕਹਿੰਦੇ ਨੇ, ਕਾਮਨਾਵਾਂ ਪੂਰੀਆਂ ਕਰਨ ਵਾਲੀ, ਜਾਂ ਫਿਰ ਮਨ ਚਿੰਤ ਸਹਾਈ, ਜਿਵੇਂ ਕੋਈ ਚਿੰਤਾ ਮਣੀ ਉੱਥੇ ਸੁਹਾਈ ਹੋਵੇ, ਔਰ ਉਹ ਇੰਨੀਆਂ ਬਰਕਤਾਂ ਪੈ ਰਹੀਆਂ ਸਨ ਕਿ ਜਿਵੇਂ ਕਾਮ ਧੇਨ ਗਊ ਚਿੰਤਾ ਮਣੀ ਉੱਥੇ ਹੀ ਸੋ ਰਹੀ ਹੋਵੇ।
ਪੀਰ ਪੂਰ ਪੀ ਨਰਨ ਕੀ ਪਰਿਓ ਰੌਰਤ ਹੈ ਠੌਰ।
ਔਰ ਬਹੁਤ ਸਾਰੀ ਲੋਕਾਂ ਦੀ ਮਨੁੱਖਾਂ ਦੀ ਉੱਥੇ ਭੀੜ ਸੀ, ਔਰ ਭੀੜ ਕਰਕੇ ਉੱਥੇ ਰੌਰਦਾਰ ਹੁੰਦਾ ਰੌਲਾ, ਉੱਥੇ ਬਹੁਤ ਜ਼ਿਆਦਾ ਰੌਲਾ ਜਿਹੜਾ ਉਹ ਪੈ ਰਿਹਾ ਸੀ।
ਸਹਿਤ ਜਰਾਮ ਬਲੋਕ ਹੀ ਬੇਦੀ ਕੁੱਲ ਸਿਰ ਮੋਰ।
ਬੇਦੀਆਂ ਦੇ ਕੁੱਲ ਦੇ ਸਿਰਮੋਰ ਸ਼੍ਰੋਮਣੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਔਰ ਭਾਈਆ ਜੈ ਰਾਮ ਜੀ, ਇਹ ਦੋਵੇਂ ਉੱਥੇ ਖਲੋਤੇ, ਇਹ ਸਾਰਾ ਜਿਹੜਾ ਸੀ ਨਾ ਨਜ਼ਾਰਾ ਇਹਨੂੰ ਆਪਣੀਆਂ ਅੱਖਾਂ ਦੇ ਨਾਲ ਵੇਖ ਰਹੇ ਹਨ।
ਨੌ ਨਿਧ ਸਿੱਧ ਤੇ ਰਿੱਧ ਵਸੈ ਮਦ ਕੋ ਬਿਧ ਹੋਵੈ ਤੋਟ ਤਹਾਂ।
ਔਰ ਕਹਿੰਦੇ ਨੇ ਜਿੱਥੇ 9 ਨਿਧੀਆਂ 18 ਸਿੱਧੀਆਂ ਵਸ ਰਹੀਆਂ ਹੋਣ ਉੱਥੇ ਕਿਸੇ ਤਰ੍ਹਾਂ ਦੀ ਤੋਟ ਕਿਵੇਂ ਆ ਸਕਦੀ ਹੈ।
ਹਾਰ ਪਰੇ ਨਰ ਲੂਟਤ ਜੇ ਨਹਿ ਸੋਜ ਨਖੂਟਤ ਦੀਖ ਮਹਾ।
ਔਰ ਕਹਿੰਦੇ ਨੇ ਕਿ ਜਿਹੜੇ ਲੁੱਟਣ ਵਾਲੇ ਸਨ ਨਾ ਲੁੱਟ ਲੁੱਟ ਕੇ ਉਹ ਤੇ ਹਾਰ ਗਏ, ਉਹ ਥੱਕ ਕੇ ਬਹਿ ਗਏ, ਪਰ ਉਥੇ ਸਮਾਨ ਜਿਹੜਾ ਸੀ ਨਾ ਉਹ ਅਜੇ ਵੀ ਉਸੇ ਤਰ੍ਹਾਂ ਹੀ ਨਜ਼ਰ ਆ ਰਿਹਾ ਸੀ।
ਦੌਲਤ ਖਾਨ ਸੋ ਮਾਨਵ ਦੌਰ ਸਵੈ ਬਿਰਤਾਂਤ ਬਖਾਨ ਕਹਾ।
ਔਰ ਜੋ ਕੁਛ ਬੰਦੇ ਜਿਹੜੇ ਸਨ ਨਾ ਵਿੱਚੋਂ ਦੌੜ ਕੇ ਗਏ ਉਹ ਨਿੰਦਕ ਲੋਕ ਸਨ, ਔਰ ਉਹਨਾਂ ਨੇ ਜਾ ਕੇ ਦੌਲਤ ਖਾਨ ਲੋਧੀ ਨੂੰ ਇਸ ਗੱਲ ਦੀ ਖਬਰ ਕੀਤੀ ਹੈ। ਉਹਨਾਂ ਨੇ ਦੌੜ ਕੇ ਗਏ ਤੇ ਜਾ ਕੇ ਉੱਥੇ ਦੌਲਤ ਖਾਂ ਲੋਧੀ ਦੇ ਕੋਲ ਸ਼ਿਕਾਇਤ ਕੀਤੀ ਹੈ।
ਭੇਜ ਦੇ ਪ੍ਰਿਤ ਆਪਣੇ ਤਾਂ ਛਿਨ ਸੋ ਸੁਨ ਹੋ ਬਿਸਮਾਦ ਰਹਾ।
ਔਰ ਭੇਜ ਦੇ ਪ੍ਰਿਤ ਆਪਣੇ, ਉਹਨੇ ਆਪਣੇ ਨੌਕਰ ਜਿਹੜੇ ਸਨ ਨਾ ਉਹ ਫਟਾਫਟ ਉੱਥੇ ਭੇਜੇ। ਔਰ ਇਹ ਸੁਣ ਕੇ ਉਹ ਬੜਾ ਹੀ ਹੈਰਾਨ ਹੋਇਆ ਹੈ, ਇਸ ਗੱਲ ਸੁਣ ਕੇ ਬੜਾ ਹੈਰਾਨ ਪਰੇਸ਼ਾਨ ਹੋ ਰਿਹਾ ਹੈ।
ਲੂਟਤ ਹੈ ਨਰ ਜੇ ਬਰ ਜੇ ਤਰ ਜੇ ਦਰ ਜੇ ਸਭ ਭੀਰ ਹਟਾਈ।
ਔਰ ਉਹਦੇ ਜਦੋਂ ਨੌਕਰ ਆਏ ਨੇ ਤੇ ਉਹਨਾਂ ਨੇ ਵੇਖਿਆ ਕਿ ਜਿਹੜੇ ਲੋਕੀ ਅੰਦਰ ਵੜ ਕੇ ਦੁਕਾਨ ਨੂੰ ਲੁੱਟ ਰਹੇ ਸਨ ਉਹਨਾਂ ਨੂੰ ਡਾਂਟਿਆ, ਉਹਨਾਂ ਨੂੰ ਵਰਜਿਆ ਹੈ ਔਰ ਉਹਨਾਂ ਨੂੰ ਦਰਵਾਜੇ ਤੋਂ ਬਾਹਰ ਹਟਾ ਦਿੱਤਾ ਹੈ।
ਭੂਪਤ ਦੌਲਤ ਖਾਨ ਅਯੋਗਤ ਦਾਨ ਬਲੋਕਤ ਲੋਚਨ ਲਾਈ।
ਔਰ ਕਹਿੰਦੇ ਨੇ ਕਿ ਜਿਹੜਾ ਦੌਲਤ ਖਾਂ ਸੀ ਨਾ ਉਹ ਆ ਗਿਆ ਤੇ ਉਸ ਨੇ ਆ ਕੇ ਵੇਖਿਆ ਔਰ ਇਹ ਅੱਖਾਂ ਦੇ ਨਾਲ ਜਦੋਂ ਉਸ ਨੇ ਗੁਰੂ ਨਾਨਕ ਵੱਲ ਵੇਖਿਆ ਹੈ।
ਜਿਉ ਬਿਰਤੀ ਤਨ ਗਿਆਨ ਧਰਾ ਖਫਨੀ ਗਰ ਸ੍ਰੀ ਗੁਰ ਨੇ ਪਤਬ ਪਾਈ।
ਔਰ ਕਹਿੰਦੇ ਨੇ ਕਿ ਇਸ ਤਰ੍ਹਾਂ ਸੀ ਕਿ ਜਿਵੇਂ ਗਿਆਨ ਬਿਰਤੀ ਤੇ ਗਿਆਨ ਨੇ ਤਨ ਨੂੰ ਧਾਰਨ ਕਰ ਲਿਆ ਹੈ ਔਰ ਉਹਨਾਂ ਨੇ ਗਲ ਵਿਚ ਕਫਨੀ ਪਹਿਣ ਲਈ ਹੈ।
ਹੀਰ ਨਿਰਾਸ ਉਦਾਸ ਭਇਓ ਪੁਛਤਾਸ ਹਿਰਦੈ ਕਿਛ ਜਾਨ ਨ ਜਾਈ।
ਔਰ ਉਹ ਹਿਰਦੇ ਦੇ ਵਿਚ ਬੜਾ ਨਿਰਾਸ਼ ਹੋਇਆ, ਉਦਾਸ ਹੋਇਆ ਪਰ ਫੇਰ ਵੀ ਉਸ ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਪੈ ਰਹੀ ਹੈ।
ਦੌਲਤ ਖਾਂ ਨਿਜ ਲੋਕਨ ਸੋ ਮੁਖ ਬੋਲਤ ਬੋਲ ਬਲੋਕਤ ਵੇਖਾ।
ਔਰ ਫੇਰ ਕਹਿੰਦੇ ਨੇ ਦੌਲਤ ਖਾਂ ਨੇ ਆਪਣੀਆਂ ਅੱਖਾਂ ਦੇ ਨਾਲ ਕਹਿੰਦੇ ਨੇ ਆਪਣੇ ਦੌਲਤ ਖਾਂ ਨੇ ਆਪਣੇ ਲੋਕਾਂ ਨੂੰ ਮੁਖ ਤੋਂ ਬੋਲ ਕੇ ਇਹ ਬਚਨ ਕਹੇ ਹਨ।
ਕੌਣ ਸ਼ਰਾਰ ਭਇਓ ਇਸ ਕੋ ਸ਼ੁਭ ਰੀਤ ਹੁਤੀ ਮਤਵਾਨ ਵਿਸੇਖਾ।
ਹੈਰਾਨ ਹੋ ਕੇ ਤੇ ਕਹਿ ਰਿਹਾ ਲੋਕਾਂ ਨੂੰ ਮੁਖਾਤਬ ਹੋ ਕੇ ਕਹਿੰਦਾ ਕਿ ਪਤਾ ਨਹੀਂ ਭਈ ਇਹਨੂੰ ਕਿਹੜਾ ਕੋਈ ਭੂਤ ਚੰਬੜ ਗਿਆ। ਗੁਰੂ ਨਾਨਕ ਦੇ ਪਾਤਸ਼ਾਹ ਜੀ, ਕੌਣ ਸ਼ਰਾਰ ਭਇਓ ਇਸ ਕੋ ਸ਼ੁਭ ਰੀਤ ਹੁਤੀ, ਕਹਿੰਦੇ ਨੇ ਭਈ ਇਹਦਾ ਕਾਰ ਕਾ ਚਾਲ ਚੱਲਣ ਬਹੁਤ ਵਧੀਆ, ਜ਼ਿੰਦਗੀ ਦੀ ਤਰਜੇ ਕਾਰ ਬਹੁਤ ਹੀ ਵਧੀਆ ਸੀ। ਔਰ ਕਹਿੰਦੇ ਨੇ ਕਿ ਇਹ ਬਹੁਤ ਹੀ ਮਤਵਾਨ, ਬਹੁਤ ਹੀ ਸਿਆਣੇ ਸਨ, ਬਹੁਤ ਹੀ ਸੁਲਝੇ ਹੋਏ ਸਨ।
ਬਸ ਰਤੀਨ ਬਤਾਏ ਕਹਿ ਨੀਰ ਮੈਂ ਆਪਨ ਆਏ ਲੁਟਾਏ ਬਲੇਖਾ।
ਔਰ ਕਹਿੰਦੇ ਨੇ ਕਿ ਤਿੰਨ ਰਾਤਾਂ ਪਾਣੀ ਵਿਚ ਰਹਿ ਕੇ ਪਾਤਨ ਤੀਨ ਬਤਾਏ ਕਹਿ ਨੀਰ ਮੈਂ ਆਪਣ ਆਏ ਲੁਟਾਏ ਬਿਲੇਖਾ। ਬਿਲੇਖਾ ਦਾ ਅਰਥ ਹੁੰਦਾ ਕਿ ਕੋਈ ਲੇਖਾ ਜੋਖਾ ਵੀ ਨਹੀਂ ਕੀਤਾ, ਕੋਈ ਹਿਸਾਬ ਕਿਤਾਬ ਵੀ ਨਹੀਂ ਕੀਤਾ ਤੇ ਆਪਣੀ ਮਰਜ਼ੀ ਦੇ ਨਾਲ ਹੀ ਆ ਕੇ ਇਹਨਾਂ ਨੇ ਦੁਕਾਨ ਜਿਹੜੀ ਏ ਉਹ ਲੁਟਾ ਦਿੱਤੀ ਹੈ।
ਤੂਸ਼ਨ ਪਾ ਕਰ ਬੇਖ ਫਕੀਰ ਕੋ ਜਾਏ ਵੀ ਮੈਂ ਕਿਆ ਇਨ ਦੇਖਾ।
ਔਰ ਕਹਿੰਦੇ ਨੇ ਕਿ ਇਹਨਾਂ ਨੇ ਤੂਸ਼ਨ ਪਾ ਕਰ, ਤੂਸ਼ਨ ਦਾ ਅਰਥ ਹੁੰਦਾ ਚੁੱਪ, ਆ ਭੇਖ ਧਾਰਨ ਕਰ ਲਿਆ ਫਕੀਰਾਂ ਵਾਲਾ ਤੇ ਚੁੱਪ ਕਰ ਗਏ ਨੇ। ਇਹਨਾਂ ਨੇ ਵਹੀ ਦੇ ਵਿੱਚੋਂ ਪਤਾ ਨਹੀਂ ਜਾ ਕੇ ਕੀ ਵੇਖ ਲਿਆ, ਉਹਨਾਂ ਦੇ ਅੰਦਰ ਇੱਕ ਭਰਮ ਪੈਦਾ ਹੋ ਗਿਆ ਕਿ ਪਤਾ ਨਹੀਂ ਕਿਸੇ ਚੀਜ਼ ਦਾ ਸਾਇਆ ਹੋ ਗਿਆ ਜਿਹਦੇ ਕਰਕੇ ਇਹਨਾਂ ਨੇ ਇਹੋ ਜਿਹਾ ਲਿਬਾਸ ਪਾ ਲਿਆ, ਕੱਪੜੇ ਇਹੋ ਜਿਹਾ ਪਾ ਲਏ ਔਰ ਕਿਸੇ ਨਾਲ ਗੱਲ ਵੀ ਨਹੀਂ ਕਰਦੇ, ਬੋਲਦੇ ਵੀ ਨਹੀਂ ਹਨ। ਇਸ ਕਰਕੇ ਕਹਿੰਦੇ ਨੇ ਕਿ ਤੂਸ਼ਨ ਭਾ ਕਰ ਭੇਖ ਫਕੀਰ ਕੋ ਜਾਏ ਵਈ ਮੈਂ ਕਿਆ ਇਹਨੇ ਦੇਖਾ, ਪਤਾ ਨਹੀਂ ਇਹਨਾਂ ਨੇ ਉੱਥੇ ਕੀ ਵੇਖਿਆ ਹੈ।
ਜਿਉਂ ਕਹਿ ਸ਼ੋਕ ਕਿਉਂ ਮਨ ਮੈਂ ਪੁਨ ਦੌਲਤ ਖਾਂ ਨਿਜ ਧਾਮ ਗਇਓ।
ਔਰ ਇਸ ਤਰ੍ਹਾਂ ਕਹਿ ਕੇ ਕਹਿੰਦੇ ਨੇ ਕਿ ਮਨ ਵਿਚ ਬੜਾ ਹੀ ਦੁਖੀ ਹੋਇਆ ਤੇ ਦੁਖੀ ਹੋ ਕੇ ਦੌਲਤ ਖਾਂ ਸਭ ਕੁਝ ਵੇਖ ਕੇ ਤੇ ਫਿਰ ਆਪਣੇ ਧਾਮ ਆਪਣੇ ਘਰ ਨੂੰ ਵਾਪਸ ਚਲਾ ਗਿਆ ਹੈ।
ਦੀਨ ਦਿਆਲ ਚਲੇ ਤਹਿ ਕਾਲ ਵਿਸਾਲ ਮਸਾਨ ਜਾਂ ਥਾਨ ਛਯੋ।
ਔਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ, ਇਹ ਵੀ ਉਸੇ ਸਮੇਂ ਦੀਨਾਂ ਤੇ ਦਇਆ ਕਰਨ ਵਾਲੇ ਉਸੇ ਸਮੇਂ ਹੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਜਿੱਥੇ ਬਹੁਤ ਵੱਡੀਆਂ ਸ਼ਹਿਰ ਤੋਂ ਬਾਹਰ ਮੜੀਆਂ ਨੇ, ਕਬਰਾਂ ਨੇ, ਉਹਨਾਂ ਵਾਲੇ ਪਾਸੇ ਨੂੰ ਸਤਿਗੁਰੂ ਜੀ ਨੇ ਵੀ ਚਾਲੇ ਪਾ ਦਿੱਤੇ ਹਨ।
ਸ਼ੂਰਪੁਰਾ ਸੁਲਤਾਨ ਤਵੈ ਤਜ ਧੰਦਨ ਕੀ ਸੁਧ ਪੰਧ ਦੇ ਲਿਓ।
ਔਰ ਕਹਿੰਦੇ ਨੇ ਕਿ ਸੁਲਤਾਨਪੁਰ ਨੂੰ ਛੱਡ ਦਿੱਤਾ, ਸੁਲਤਾਨਪੁਰੇ ਨੂੰ ਤਿਆਗ ਦਿੱਤਾ, ਤੇ ਜਿਹੜੀ ਸੀ ਨਾ ਧੰਦੇ ਕਰਨ ਵਾਲੀ ਸੋਚ, ਧੰਦਾ ਕਰਨ ਵਾਲੀ, ਉਹ ਵੀ ਤਿਆਗ ਦਿੱਤੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ। ਔਰ ਆਪਣਾ ਪੰਧ ਜਿਹੜਾ ਸੀ, ਕਿਉਂਕਿ ਪਰਮਾਤਮਾ ਨੇ ਕਹਿ ਕੇ ਭੇਜਿਆ ਸੀ ਗੁਰੂ ਨਾਨਕ ਨੂੰ ਕਿ ਹੁਣ ਤੁਸੀਂ ਜਿਸ ਮਕਸਦ ਵਾਸਤੇ ਆਏ ਹੋ ਨਾ, ਉਹ ਕੰਮ ਜਿਹੜਾ ਉਹਨੂੰ ਸ਼ੁਰੂ ਕਰੋ, ਕਿਰਤ ਨੂੰ ਛੱਡ ਕੇ ਤੁਹਾਡੀ ਜਿਹੜੀ ਡਿਊਟੀ ਲਾਈ ਏ ਤੁਸੀਂ ਉਹ ਕੰਮ ਸ਼ੁਰੂ ਕਰੋ। ਇਸ ਕਰਕੇ ਹੁਣ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜਿਹੜਾ ਧੰਦਾ ਕਰਦੇ ਸਨ ਉਹ ਸੋਚ ਹੀ ਛੱਡ ਦਿੱਤੀ, ਔਰ ਹੁਣ ਪਰਿਵਾਰ ਵੀ ਤਿਆਗ ਕੇ ਤੇ ਆਪ ਮਸਾਣਾ ਵਿੱਚ ਜਾ ਕੇ, ਮੜੀਆਂ ਵਿੱਚ ਜਾ ਕੇ ਬੈਠ ਗਏ ਨੇ। ਔਰ ਗੁਰੂ ਸਵਾਰਿਓ ਉਸ ਪਾਸੇ ਦਾ ਰਸਤਾ ਜਿਹੜਾ ਉਹ ਅਪਣਾ ਲਿਆ ਹੈ।
ਠੌਰ ਭਿਆਨਕ ਗੋਰ ਮਰੀਨ ਗਯੋ ਜਗਕੰਤ ਇਕੰਤ ਪਯੋ।
ਔਰ ਉੱਥੇ ਜਾ ਕੇ ਬਹਿ ਗਏ ਜਿੱਥੇ ਬਹੁਤ ਜ਼ਿਆਦਾ ਭਿਆਨਕ ਗੌਰ ਮਰੀਨ, ਉੱਥੇ ਭਿਆਨਕ ਬਹੁਤ ਜ਼ਿਆਦਾ ਕਬਰਾਂ, ਗੌਰ ਕਹਿੰਦੇ ਨੇ ਕਬਰ ਨੂੰ ਤੇ ਮਰੀਨ ਕਹਿੰਦੇ ਨੇ ਉੱਥੇ ਜਿਹੜੇ ਸ਼ਮਸ਼ਾਨ ਘਾਟ ਮੜੀਆਂ, ਇਹ ਕਹਿੰਦੇ ਨੇ ਉੱਥੇ ਜਾ ਕੇ ਜਗ ਕੰਤ, ਸਾਰੇ ਜਗਤ ਦਾ ਕੰਤ, ਸਾਰੇ ਜਗਤ ਦਾ ਪਿਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਕੰਤ ਪਇਓ। ਕਹਿੰਦੇ ਨੇ ਉੱਥੇ ਇਕਾਂਤ ਵਿੱਚ ਜਾ ਕੇ ਇਕੱਲੇ ਹੀ ਬੈਠ ਗਏ ਹਨ।
ਜਾਹੇ ਮਸਾਨ ਪੈ ਪਾਏ ਪਰੈ ਨਰ ਨਾਰਿਕ ਮੈਂ ਗਤ ਤਾਹੇ ਅਗਾਤਾ।
ਕਹਿੰਦੇ ਨੇ ਜਾਹੇ ਮਸਾਨ ਪੈ ਪਾਏ ਪਰੈ ਨਰ ਨਾਰਿਕ ਮੈਂ ਗਤ ਤਾਹੇ ਅਗਾਤਾ। ਕਹਿੰਦੇ ਨੇ ਕਿ ਜਿੱਥੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨ ਪੈ ਗਏ ਨਾ, ਉੱਥੇ ਜਿਹੜੇ ਉਹ ਲੋਕ ਜਿਹੜੇ ਦੱਬੇ ਹੋਏ ਨੇ ਕਬਰਾਂ ਦੇ ਵਿੱਚ, ਜਿਹੜੇ ਨਰਕਾਂ ਦੇ ਵਿੱਚ ਪਏ ਨੇ, ਉਹਨਾਂ ਦੀ ਵੀ ਗਤੀ ਹੋ ਗਈ, ਉਹਨਾਂ ਦੀ ਵੀ ਮੁਕਤੀ ਹੋ ਗਈ ਹੈ।
ਯਾਂ ਵਿਦਸੋ ਉਧਰੇ ਤਹਿ ਕੇਤਕ ਬੈਸ ਗਏ ਬਹਰੋ ਸੁਖਦਾਤਾ।
ਜਦੋਂ ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਬਹਿ ਗਏ ਤੇ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਬਹੁਤ ਸਾਰੇ ਹੋਰ ਵੀ ਜਿਹੜੀਆਂ ਰੂਹਾਂ ਸਨ ਨਾ, ਉਹਨਾਂ ਦਾ ਕਲਿਆਣ ਹੋ ਗਿਆ ਹੈ।
ਆਵੈ ਕੂਨ ਹੈ ਜੋ ਮਨ ਚੀਨ ਰਹੇ ਤਹਿ ਚੌਦੈ ਲੋਕ ਸੁਜਾਤਾ।
ਔਰ ਕਹਿੰਦੇ ਨੇ ਕਿ ਇਹ ਗੱਲ ਜਿਹੜੀ ਹੈ ਨਾ ਮਨ ਵਿੱਚ ਨਹੀਂ ਸਮਝ ਆ ਰਹੀ। ਆਵੇ ਕੂਨ ਹੈ ਜੋ ਮਨ ਚੀਨ ਰਹੇ, ਕਹਿੰਦੇ ਨੇ ਜਿਹੜੇ ਮਨ ਵਿੱਚ ਸੋਚ ਰਹੇ ਨੇ, ਕੋਈ ਸਮਝ ਨਹੀਂ ਆ ਰਹੀ ਹੈ ਕਿ ਤੇ ਚੌਦਾਂ ਲੋਕ ਸੁਜਾਤਾ, ਜਿਹੜੇ ਚੌਦਾਂ ਲੋਕਾਂ ਦਾ ਕਰਤਾ ਹੈ, ਰਚਣਹਾਰ ਹੈ ਗੁਰੂ ਨਾਨਕ ਦੇ ਪਾਤਸ਼ਾਹ, ਉਹ ਇਸ ਕਰਕੇ ਇੱਥੇ ਸੋਚ ਕੇ ਬਹਿ ਗਏ ਨੇ ਕਿ ਇੱਥੇ ਕੋਈ ਨਹੀਂ ਆਵੇਗਾ, ਇਸ ਕਰਕੇ ਇਕੱਲੇ ਬੈਠ ਗਏ ਨੇ ਕਿ ਇੱਥੇ ਕੋਈ ਵੀ ਮਨੁੱਖ ਜਿਹੜਾ ਉਹ ਨਹੀਂ ਆਵੇਗਾ। ਇਸ ਕਰਕੇ ਮੜੀਆਂ ਦੇ ਵਿੱਚ ਜਾ ਕੇ ਚੌਦਾਂ ਲੋਕਾਂ ਦੇ ਰਚਣਹਾਰ ਗੁਰੂ ਨਾਨਕ ਦੇ ਪਾਤਸ਼ਾਹ ਇਕੱਲੇ ਬੈਠ ਗਏ ਹਨ।
ਧੂਰ ਜਟੀ ਸਨ ਕਾਦਕ ਖੋਜਤ ਪਾਰ ਨਾ ਪਾਵੇ ਜਾਹੇ ਵਿਧਾਤਾ।
ਔਰ ਉੱਥੇ ਕਹਿੰਦੇ ਨੇ ਕਿ ਜਿਵੇਂ ਸ਼ਿਵ ਜੀ ਸਨ ਕਾਦਕ ਬ੍ਰਹਮਾ ਵਰਗੇ, ਉਹਨਾਂ ਨੇ ਵੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਅੰਤ ਨਹੀਂ ਪਾਇਆ। ਕਿਉਂ? ਕਿਉਂਕਿ ਗੁਰੂ ਬੇਅੰਤ ਹੈ, ਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਦੇਖੋ ਆਪਾਂ ਪੜ੍ਹਦੇ ਹਾਂ ਭੱਟ ਸਾਹਿਬਾਨ ਨੇ ਇੱਕ ਬਚਨ ਕੀਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸੰਬੰਧ ਵਿੱਚ, ਤੇ ਉਹ ਕਹਿੰਦੇ ਨੇ ਕਿ ਕਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੇ। ਸਾਉਣ ਭਾਦਰੋਂ ਦੇ ਮਹੀਨੇ ਵਿੱਚ ਜਦੋਂ ਝੜੀ ਲੱਗਦੀ ਹੈ ਤੇ ਕੋਈ ਬੰਦਾ ਇਹ ਆਖੇ ਕਿ ਆਹ ਜਿੰਨੀਆਂ ਬੂੰਦਾਂ ਜਿੰਨੀਆਂ ਕਣੀਆਂ ਧਰਤੀ ਤੇ ਡਿੱਗਦੀਆਂ ਨੇ ਪਈਆਂ, ਮੈਂ ਇਹ ਗਿਣ ਲਵਾਂ, ਕਹਿੰਦੇ ਨੇ ਨਹੀਂ ਗਿਣੀਆਂ ਜਾ ਸਕਦੀ, ਇਹ ਇੰਨੀਆਂ ਕਣੀਆਂ ਨਹੀਂ ਕੋਈ ਗਿਣ ਸਕਦਾ। ਕਨ ਹਰ ਬੂੰਦ ਬਸੋ ਰੁਮਾਵਲ, ਔਰ ਧਰਤੀ ਤੇ ਕਿੰਨੀ ਕੁ ਬਨਸਪਤੀ ਹੈ ਉਹਦੀ ਕੋਈ ਗਿਣਤੀ। ਕੁਸਮ ਬਸੰਤ, ਬਸੰਤ ਦਾ ਜਦੋਂ ਬਹਾਰ ਆਉਂਦੀ ਹੈ ਉਸ ਵੇਲੇ ਕਿੰਨੇ ਫੁੱਲ ਖਿੜਦੇ ਨੇ, ਉਹਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ। ਗਨੰਤ ਨਾ ਆਵੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਕਹਿੰਦੇ ਨੇ ਸੂਰਜ ਦੀਆਂ ਚੰਦਰਮਾ ਦੀਆਂ ਕਿੰਨੀਆਂ ਕੁ ਕਿਰਨਾਂ ਧਰਤੀ ਤੇ ਪੈਂਦੀਆਂ ਨੇ, ਇਹਨਾਂ ਦੀ ਕੋਈ ਗਿਣਤੀ ਨਹੀਂ ਜੇ ਦੱਸ ਸਕਦਾ। ਰਵ ਸਸ ਕਿਰਨ ਉਧਰ ਸਾਗਰ ਕੋ। ਕਹਿੰਦੇ ਨੇ ਜਿਹੜਾ ਸਮੁੰਦਰ ਹੈ ਇਹਦੇ ਅੰਦਰ ਦਾ ਕੋਈ ਅੰਤ ਨਹੀਂ ਪਾ ਸਕਦਾ, ਇਹ ਕਿੰਨਾ ਕੁ ਗਹਿਰਾ ਹੈ, ਇਹਦੇ ਵਿੱਚ ਕੀ ਕੁਛ। ਰੁਦਰ ਧਿਆਨ ਗਿਆਨ ਸਤਿਗੁਰ ਕਹਿ। ਕਹਿੰਦੇ ਨੇ ਕੋਈ ਗੁਰੂ ਦੇ ਗਿਆਨ ਦੁਆਰਾ ਕੋਈ ਸ਼ਿਵਜੀ ਵਾਂਗੂ ਸਮਾਧੀ ਲਾ ਕੇ ਹੋ ਸਕਦਾ ਕਿ ਇਹ ਗਿਣਤੀ ਕਰ ਸਕੇ, ਹੋ ਸਕਦਾ ਵੀ ਉਹ ਗਿਣਤੀ ਦੱਸ ਦੇਵੇ। ਰੁਦਰ ਧਿਆਨ ਗਿਆਨ ਸਤਿਗੁਰ ਕਹਿ, ਕਵ ਜਨ ਭਲ ਉਨ ਹੋ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਇਹ ਗਿਣਤੀਆਂ ਕੋਈ ਦੱਸ ਸਕਦਾ, ਪਰ ਗੁਰੂ ਅਮਰਦਾਸ ਪਾਤਸ਼ਾਹ ਤੁਹਾਡੇ ਜਿੰਨੇ ਕੁ ਗੁਣ ਨੇ ਨਾ, ਉਹਨਾਂ ਗੁਣਾਂ ਦਾ ਕੋਈ ਗਾਇਣ ਨਹੀਂ ਜੇ ਕਰ ਸਕਦਾ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇ ਪਾਤਸ਼ਾਹ ਇੰਨੇ ਗੁਣਾਂ ਦੇ ਮਾਲਕ ਹਨ, ਉਹਨਾਂ ਦਾ ਕੋਈ ਵੀ ਅੰਤ ਜਿਹੜਾ ਉਹ ਨਹੀਂ ਪਾ ਸਕਦਾ ਹੈ।
ਹੀਰ ਵਿਹਾਰ ਜੈ ਰਾਮ ਵਿਚਾਰਤ, ਸੋਚਤ ਸੋਚਨ ਸੂ ਸੁਖ ਚਾਵੇ।
ਔਰ ਜਦੋਂ ਇਹੋ ਜਿਹਾ ਵਿਵਹਾਰ ਵੇਖਦੇ ਨੇ ਨਾ ਭਾਈਆ ਜੈ ਰਾਮ ਜੀ, ਕਹਿੰਦੇ ਨੇ ਵੇਖ ਕੇ ਮਨ ਵਿੱਚ ਵਿਚਾਰ ਕਰਦੇ ਨੇ, ਸੋਚਦੇ ਨੇ, ਤੇ ਸੋਚ ਸੋਚ ਕੇ ਫੇਰ ਚੁੱਪ ਕਰ ਜਾਂਦੇ ਨੇ। ਕਿਉਂ? ਕਿਉਂਕਿ ਕੁਛ ਸਮਝ ਨਹੀਂ ਪੈ ਰਹੀ ਵੀ ਇਹ ਕੀ ਹੋ ਰਿਹਾ, ਇਸ ਕਰਕੇ ਕੁਛ ਬੋਲ ਨਹੀਂ ਪਾ ਰਹੇ ਨੇ, ਚੁੱਪ ਕਰ ਜਾਂਦੇ ਹਨ।
ਲੋਚਨ ਚਾਰ ਬਮੋਚਤ ਬਾਰ ਬਰੇਉ ਨਿਜ ਵਾਰ ਨਾ ਬਾਹਰ ਆਵੇ।
ਔਰ ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਨੇਤਰ ਨੇ, ਲੋਚਨ ਚਾਰ ਸੋਹਣੇ ਨੇਤਰ, ਉਹਨਾਂ ਦੇ ਵਿੱਚੋਂ ਅਥਰੂ ਵਗਦੇ ਨੇ। ਨਿਜ ਬਾਹਰ ਬਰੇਉ ਨਿਜ ਬਾਹਰ, ਭਾਵ ਆਪਣੇ ਘਰ ਵਿੱਚ ਹੀ ਬੈਠੇ ਰਹਿੰਦੇ ਨੇ ਤੇ ਭਾਈਆ ਜੈ ਰਾਮ ਜੀ ਹੁਣ ਬਾਹਰ ਨਹੀਂ ਆਉਂਦੇ ਹਨ।
ਸਵਾਦ ਨਾ ਭੋਜਨ ਨੀਰੈ ਕੋ ਤਨ, ਚੀਰ ਮਲੀਨ ਪਰਿਉ ਦੁਖ ਪਾਵੈ।
ਭਾਈਆ ਜੈ ਰਾਮ ਜੀ ਨੂੰ ਹੁਣ ਕੁਝ ਵੀ ਖਾਣਾ ਪੀਣਾ ਜਿਹੜਾ ਚੰਗਾ ਨਹੀਂ ਲੱਗਦਾ, ਅੰਦਰੋਂ ਬੜੇ ਦੁਖੀ ਨੇ ਤੇ ਉਹਨਾਂ ਨੂੰ ਭੋਜਨ ਵੀ ਚੰਗਾ ਨਹੀਂ ਲੱਗਦਾ। ਇੱਥੋਂ ਤੱਕ ਕਿ ਅੱਖਾਂ ਵਿੱਚੋਂ ਨੀਰ ਵਹਿੰਦਾ ਰਹਿੰਦਾ, ਅੱਖਾਂ ਚੋਂ ਹੰਝੂ ਵਹਿੰਦੇ ਰਹਿੰਦੇ ਨੇ, ਔਰ ਜਿਹੜੇ ਬਸਤਰ ਨੇ ਉਹ ਵੀ ਹੰਝੂਆਂ ਦੇ ਨਾਲ ਭਿੱਜ ਜਾਂਦੇ ਨੇ। ਚੀਰ ਚੀਰ ਕਹਿੰਦੇ ਨੇ ਕੱਪੜੇ, ਚੀਰ ਮਲੀਨ ਮਲੀਨ ਹੋ ਜਾਂਦੇ ਨੇ। ਪਰ ਉਹ ਦੁੱਖ ਪਾਵੇ, ਕਹਿੰਦੇ ਨੇ ਉਹ ਬੜਾ ਹੀ ਦੁੱਖ ਪਾ ਰਹੇ ਹਨ।
ਕੋਟ ਗਟੀ ਗੁਣ ਹੈ ਮਨ ਮੈਂ, ਇੱਕ ਓਰ ਚੜੈ ਇੱਕ ਓਰ ਮਿਟਾਵੇ।
ਔਰ ਕਰੋੜਾਂ ਹੀ ਗਿਣਤੀਆਂ ਮਨ ਵਿੱਚ ਗਿਣਦੇ ਰਹਿੰਦੇ ਨੇ, ਕਦੇ ਕੋਈ ਇਧਰੋਂ ਚੜ੍ਹਦੀਆਂ ਕੁਝ ਉਤਰਦੀਆਂ ਨੇ, ਸੋਚਾਂ ਫੁਰਨੇ ਜਿਹੜੇ ਨੇ ਉਹ ਮਨ ਦੇ ਵਿੱਚ ਆਈ ਜਾ ਰਹੇ ਹਨ, ਪਰ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ ਹਨ।
ਗੁੰਮ ਪਏ ਨਿਕਸੇ ਦਿਨ ਤੀਨ ਮੈਂ, ਆਵਤ ਆਪਨ ਦੀਨ ਲੁਟਾਈ।
ਔਰ ਮਨ ਵਿੱਚ ਇਹ ਸੋਚਦੇ ਨੇ ਕਿ ਤਿੰਨ ਦਿਨ ਇਹ ਗੁੰਮ ਰਹੇ ਨੇ, ਤਿੰਨ ਦਿਨ ਇਹ ਪਾਣੀ ਦੇ ਵਿੱਚ ਰਹੇ ਨੇ, ਤੇ ਜਦੋਂ ਪਾਣੀ ਦੇ ਵਿੱਚੋਂ ਤਿੰਨਾਂ ਦਿਨਾਂ ਬਾਅਦ ਬਾਹਰ ਆਏ ਤੇ ਬਾਹਰ ਆਉਂਦਿਆਂ ਸਾਰ ਹੀ ਆਪਣੀ ਹੱਟੀ ਜਿਹੜੀ ਉਹ ਲੁਟਾ ਦਿੱਤੀ। ਇਸ ਗੱਲ ਦੀ ਸਮਝ ਨਹੀਂ ਵੀ ਪੈ ਰਹੀ ਵੀ ਇਹ ਕਿਉਂ, ਐਸਾ ਕਿਉਂ ਹੋ ਰਿਹਾ। ਇੱਕ ਤਾਂ ਤਿੰਨ ਦਿਨ ਪਹਿਲਾਂ ਪਾਣੀ ਚ ਰਹੇ ਤੇ ਬਾਹਰ ਆਏ ਤੇ ਆਉਂਦਿਆਂ ਸਾਰ ਹੀ ਆਪਣੀ ਹੱਟੀ ਲੁਟਾ ਦਿੱਤੀ ਹੈ।
ਦੌਲਤ ਖਾਂ ਕੋ ਲੇਖਾ ਹਵੈ ਪੂਰ, ਕਿਦੋਂ ਤਹਿਕੀ ਕਛ ਬਾਕੀ ਰਹਾਈ।
ਔਰ ਕਹਿੰਦੇ ਨੇ ਕਿ ਦੌਲਤ ਖਾਨ ਦਾ ਜਿਹੜਾ ਲੇਖਾ ਜੋਖਾ ਹੈ ਇਹ ਹੱਟੀ ਦਾ, ਇਹ ਕਿਵੇਂ ਪੂਰਾ ਹੋਵੇਗਾ, ਪਤਾ ਨਹੀਂ ਹੁਣ ਪੂਰਾ ਹੈ ਕਿ ਜਾਂ ਕਿੰਨਾ ਕੁ ਘਾਟਾ ਪੈਣਾ। ਇਹ ਮਨ ਵਿੱਚ ਸੋਚਦੇ ਨੇ ਵੀ ਹੁਣ ਕਿੰਨਾ ਕੁ ਇਹਦਾ ਘਾਟਾ ਪਏਗਾ, ਬਾਕੀ ਕਿੰਨਾ ਕੁਛ ਰਹਿ ਗਿਆ ਹੈ।
ਕਾਲੂ ਸੁਣੇ ਤ੍ਰਿਪਤਾ ਦੁੱਖ ਪਾਵੇ, ਮੋਹ ਪਰ ਦੇਵੈ ਦੋਸ਼ ਲਗਾਈ।
ਔਰ ਇਹ ਵੀ ਮਨ ਵਿੱਚ ਸੋਚਦੇ ਨੇ ਕਿ ਪਿਤਾ ਕਲਿਆਣ ਦਾਸ ਜਦੋਂ ਉਹ ਸੁਣਨਗੇ ਜਾਂ ਮਾਤਾ ਤ੍ਰਿਪਤਾ ਜੀ ਸੁਣਨਗੇ, ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਤੇ ਉਹਨਾਂ ਨੇ ਭੇਜਿਆ ਸੀ ਗੁਰੂ ਨਾਨਕ ਨੂੰ। ਕਹਿਣ ਲੱਗੇ ਜਦੋਂ ਇਹ ਸੁਣਨਗੇ, ਮਾਂ ਬਾਪ ਸੁਣਨਗੇ ਤੇ ਅੰਦਰੋਂ ਕਿੰਨੇ ਕੁ ਦੁਖੀ ਹੋਣਗੇ। ਔਰ ਕੇਵਲ ਇਹ ਹੀ ਨਹੀਂ, ਇਹ ਵੀ ਇੱਕ ਮਨ ਵਿੱਚ ਚਿੰਤਾ ਹੈ ਕਿ ਇਹ ਸਾਰਾ ਦੋਸ਼ ਜਿਹੜਾ ਹੈ ਮੇਰੇ ਤੇ ਆਉਣਾ। ਭਾਈਆ ਜੈ ਰਾਮ ਜੀ ਕਹਿੰਦੇ ਨੇ ਕਿ ਇਹ ਦੋਸ਼ ਮੇਰੇ ਤੇ ਆਉਣਾ ਕਿ ਮੈਂ ਆਪਣੇ ਸਿਰ ਚੁੱਕ ਕੇ ਲੈ ਕੇ ਆਇਆ ਸੀ, ਔਰ ਇਹ ਦੋਸ਼ ਸਾਰਾ ਮੇਰੇ ਤੇ ਲੱਗੇਗਾ।
ਕੀਨ ਅਚੰਬ ਸਵੈ ਬਿਦਸੋਂ, ਮਤ ਹਾਰ ਪਰੀ ਕਛ ਜਾਨੀ ਨਾ ਜਾਈ।
ਔਰ ਕਹਿੰਦੇ ਨੇ ਕਿ ਇਹ ਬੜੇ ਹੈਰਾਨੀ ਵਾਲੀ ਗੱਲ ਹੈ, ਔਰ मत हार परी। मत जेड़ी है वह कम नहीं कर रही और कुछ भी जानिया नहीं जा सकता, कोई सूझ बूझ नहीं आ रही है, कोई पता नहीं लग रहा है।
पुर में मिलकै सब लोग बखानत, बावरा हुए गए ओ सुध नाही।
और पुर कहिंदे ने शहर नू, सुल्तानपुर शहर दे विच कहिंदे ने सारे लोग मिलके एहो जियां गल्लां करदे ने कि ए कमला हो गया। गुरु नानक नू कहिंदे ने ए बावरा हो गया, ए कमलिया हो गए ने, इन्हां नू कोई सुध बुध नहीं रही है।
थल गोर मरीन में बैस रहे हो, किदों भूत बरे उते के कटमाही।
और कहिंदे ने कि जाके उथे कबरां दे विच मड़ियां दे विच जाके बह रहे ने, हो सकदा कि इन्हां दे अंदर कोई भूत दा वासा हो गया है।
धन पूर गवाए पयो एह पेख, पखंड बशेख किदों के ताही।
और मन विच ए भी सोचदे ने कि धन पूर बहुत सारा धन जेड़ा ने इन्हां ने इसे तरह ही गवा दिता है, ते ए जेड़ा उन भेख बनाई फिर देने आ कफनी पा ली है, ए भेख जेड़ा है ए पखंड कित्थों को तक चलेगा। मन विच भाई आ जयराम सोचते ने कि ए जेड़ा पखंड है ए कित्थों को तक चलेगा।
मन मानव जानव भेव जो को, नाट सेवक ज्यों पिख ना परमाही।
और कहिंदे ने कि जिवें जेड़े लोग मन विच इस गल नूं जाणदे ने, इस भेद नूं जेड़े समझदे ने, ओह जेड़ा मदारी वाला जमूरा हुंदा है ना, नट कहिंदे ने मदारी, ओह जमूरे कह के ते उस कई कुछ प्या करवांदा, ओह कहिंदे ने कि इह बहुता समां जेड़ा इह नहीं चल सकदा, जेड़े लोकी जाणदे ने इह बहुता चेहरे गल नहीं चलण वाली है।
नर निंदक दौलत खान के पास बखानत, दूती लगे तह काना।
और जेड़े लोग निंदक सन, जेड़े पहला भी निंदिया करदे सन, ओ हुण भी दौलत खान लोधी दे कोल चले गए, ते उथे जाके उन्होंने लूती लाई है, चुगली लाई, ते ओ चुगली ला के कन पै भरदे ने दौलत खान लोधी दे, और की आखदे हन प्यार नाल सरवण करिए।
धन खोए दे ओ सह चिंत पयो, ए भेख लयो तिन कीन बहाना।
और कहन लगे कि असल विच इन्हें धन जेड़े ना ओ सारा उजाड़ दिता है। दौलत खान लोधी नूं जाके कहिंदे ने कि धन ते इन्हें दिता है उजाड़, ते हुण अंदरों लग गई ए चिंता, अंदरों डर है हिरदे विच तुहाडा, इस करके हुण जेड़े ना आ भेख धारण कर लिया, ते ए एक बहाना कर रहे उस धन नूं जेड़ा धन लुटा दिता है ना उहदे ते पड़दा पाण वास्ते, हुण ए एक बहाना कर रहे हन।
तुमरो और मैं डर को तरकै, घर बार को शोर गयो उदयना।
और कहिंदे ने हिरदे नूं कहिंदे ने तुहाडा डर जेड़ा सी ना उह हिरदे विच धारण करके, ते हुण घर बार छड के ते उद्यान भाव जंगलां वल नूं चले गए हन।
अवलेखा जराम के पास तै लेहो, अहै वद घट को सो जमाना।
और वेखो कमाल दी गल है, जेड़े चुगलखोर हुंदे ने ना जी, ओ किसे पास्यों भी कसर नहीं छड्डदे, ओ हुण जाके दौलत खां लोधी नूं कहिंदे ने, कहन लगे कि ओ ते भेख बना के चले गए ने जंगलां वाले पासे नूं, पर तुसी हुण लेखा जेड़े ने जयराम कोलों लवो, भाईआ जयराम कोलों कहिंदे ने उहदे कोलों लेखा लवो, उह आपे तुहानूं जेड़ा वादा घाटा होवेगा उह पूरा करेगा, क्योंकि उहने जामणी भरी सी इस गल दी कि मैं जामण हां, इस करके कहन लगे जदों उहने गरंटी लई है ते तुहानूं लोड़ ही नहीं चिंता करन दी, तुसी फड़ लो भाईआ जयराम नूं ते इहदे कोलों जाके ते अपना घाटा वादा जेड़ा उह पूरा कर लवो।
सुन कर दूती निरपत तब परम्यो, भेजे ओ दास।
और ए जदों चुगली सुनी ना ते ओ कहिंदे ने कि इस गल दे विच उहनूं भी शक पैदा हो गया कि हो सकदा ए गल ठीक हो गई, भरमा लिया उन्होंने। और कहिंदे ने कि फिर इसे करके उहने अपना एक दास जिहड़ा ओ भाईआ जयराम जी दे घर वल नूं भेजिया है।
तूरन आन बुलाए कै, देखा ममरास।
ਔਰ ਕਹਿੰਦੇ ਨੇ ਛੇਤੀ ਉਹਨਾਂ ਨੂੰ ਬੁਲਾ ਕੇ ਤੇ ਕਹਿਣ ਲੱਗੇ ਕਿ ਮੇਰਾ ਜਿਹੜਾ ਲੇਖ ਹੈ, ਮੇਰੀ ਰਾਸ ਪੂੰਜੀ ਹੈ, ਇਹਦਾ ਮੇਰਾ ਹਿਸਾਬ ਕਿਤਾਬ ਕਰੋ। ਇਹ ਮੈਨੂੰ ਲੇਖਾ ਜਿਹੜਾ ਇਹ ਦੇਣਾ, ਇਹਦਾ ਹਿਸਾਬ ਕਿਤਾਬ ਤੁਹਾਨੂੰ ਦੇਣਾ ਪੈਣਾ ਹੈ।
ਆਲਿਆ ਤੇ ਤਤਕਾਲ ਜਰਾਮ ਬੁਲਾਏ ਕੈ ਬੂਲਤ ਦੌਲਤ ਖਾਨਾ।
ਔਰ ਘਰੋਂ ਤਤਕਾਲ ਛੇਤੀ ਨਾਲ ਭਾਈ ਜੈ ਰਾਮ ਜੀ ਨੂੰ ਬੁਲਾ ਕੇ ਤੇ ਦੌਲਤ ਖਾਨ ਲੋਧੀ ਨੇ ਇਸ ਤਰ੍ਹਾਂ ਬਚਨ ਕੀਤੇ ਹਨ।
ਸਾਲ ਕੋ ਲੇਖਾ ਬਸਾਲ ਲਖੋ ਅਬ ਦੇਵ ਹੋ ਜਾਂ ਵਿਦ ਸੋ ਮਨ ਮਾਨਾ।
ਔਰ ਕਹਿੰਦੇ ਨੇ ਕਿ ਵੇਖੋ ਸਾਲ ਦਾ ਲੇਖਾ ਜੋਖਾ ਜਿਹੜਾ ਉਹ ਰਹਿੰਦਾ ਕਰਨ ਵਾਲਾ, ਪੂਰੇ ਸਾਲ ਦਾ ਲੇਖਾ ਜੋਖਾ ਜਿਹੜਾ ਨਾ ਉਹ ਸਾਰਾ ਕਰੋ ਤੇ ਉਹਦੇ ਵਿੱਚ ਜੋ ਵੀ ਮੇਰਾ ਬਣਦਾ ਮੈਨੂੰ ਦਿਓ। ਔਰ ਬਾਕੀ ਕਹਿੰਦੇ ਨੇ ਕਿ ਜਾ ਵਿਦ ਸੋ ਮਨ ਮਾਨਾ, ਔਰ ਇਸੇ ਤਰ੍ਹਾਂ ਕਹਿੰਦੇ ਨੇ ਜੋ ਮਨ ਮੰਨਦਾ ਠੀਕ ਲੱਗਦਾ ਤੁਹਾਨੂੰ ਉਹ ਤੁਹਾਨੂੰ ਹੁਣ ਫਿਰ ਕਰਨਾ ਪਏਗਾ।
ਬਾਕੀ
ਨੇ ਛੇਤੀ ਉਹਨਾਂ ਨੂੰ ਬੁਲਾ ਕੇ ਤੇ ਕਹਿਣ ਲੱਗੇ ਕਿ ਮੇਰਾ ਜਿਹੜਾ ਲੇਖ ਹੈ, ਮੇਰੀ ਰਾਸ ਪੂੰਜੀ ਹੈ, ਇਹਦਾ ਮੇਰਾ ਹਿਸਾਬ ਕਿਤਾਬ ਕਰੋ। ਇਹ ਮੈਨੂੰ ਲੇਖਾ ਜਿਹੜਾ ਇਹ ਦੇਣਾ, ਇਹਦਾ ਹਿਸਾਬ ਕਿਤਾਬ ਤੁਹਾਨੂੰ ਦੇਣਾ ਪੈਣਾ ਹੈ।
ਆਲਿਆ ਤੇ ਤਤਕਾਲ ਜਰਾਮ ਬੁਲਾਏ ਕੈ ਬੂਲਤ ਦੌਲਤ ਖਾਨਾ।
ਔਰ ਘਰੋਂ ਤਤਕਾਲ ਛੇਤੀ ਨਾਲ ਭਾਈ ਜੈ ਰਾਮ ਜੀ ਨੂੰ ਬੁਲਾ ਕੇ ਤੇ ਦੌਲਤ ਖਾਨ ਲੋਧੀ ਨੇ ਇਸ ਤਰ੍ਹਾਂ ਬਚਨ ਕੀਤੇ ਹਨ।
ਸਾਲ ਕੋ ਲੇਖਾ ਬਸਾਲ ਲਖੋ ਅਬ ਦੇਵ ਹੋ ਜਾਂ ਵਿਦ ਸੋ ਮਨ ਮਾਨਾ।
ਔਰ ਕਹਿੰਦੇ ਨੇ ਕਿ ਵੇਖੋ ਸਾਲ ਦਾ ਲੇਖਾ ਜੋਖਾ ਜਿਹੜਾ ਉਹ ਰਹਿੰਦਾ ਕਰਨ ਵਾਲਾ, ਪੂਰੇ ਸਾਲ ਦਾ ਲੇਖਾ ਜੋਖਾ ਜਿਹੜਾ ਨਾ ਉਹ ਸਾਰਾ ਕਰੋ ਤੇ ਉਹਦੇ ਵਿੱਚ ਜੋ ਵੀ ਮੇਰਾ ਬਣਦਾ ਮੈਨੂੰ ਦਿਓ। ਔਰ ਬਾਕੀ ਕਹਿੰਦੇ ਨੇ ਕਿ ਜਾ ਵਿਦ ਸੋ ਮਨ ਮਾਨਾ, ਔਰ ਇਸੇ ਤਰ੍ਹਾਂ ਕਹਿੰਦੇ ਨੇ ਜੋ ਮਨ ਮੰਨਦਾ ਠੀਕ ਲੱਗਦਾ ਤੁਹਾਨੂੰ ਉਹ ਤੁਹਾਨੂੰ ਹੁਣ ਫਿਰ ਕਰਨਾ ਪਏਗਾ।
ਬਾਕੀ ਜਿਤੀ ਨਿਕਸੈ ਹਮਰੀ ਸਭ ਤੋਂ ਟਿਗਲੇ ਵਹਿ ਜਾਨ ਨਾ ਸ਼ਾਨਾ।
ਔਰ ਕਹਿਣ ਲੱਗੇ ਕਿ ਜਿਹੜੇ ਮੇਰੀ ਰਕਮ ਜਿਹੜੀ ਇਹ ਤੁਹਾਡੇ ਵਾਲੇ ਪਾਸੇ ਨਿਕਲੀ, ਭਾਈ ਆ ਜੈ ਰਾਮ ਜੀ ਨੂੰ ਕਹਿੰਦੇ ਨੇ, ਦੌਲਤ ਖਾਂ ਲੋਧੀ ਕਹਿ ਰਿਹਾ ਘਰ ਬੁਲਾ ਕੇ ਕਿ ਬਾਕੀ ਜਿਤੀ ਨਿਕਸੀ ਹਮਰੀ ਸਭ ਤੇ ਟਿਗਲੇ, ਕਹਿੰਦੇ ਨੇ ਉਹ ਤੇਰੇ ਕੋਲੋਂ ਲੈਣੀ, ਜਿਹੜਾ ਵੀ ਘਾਟਾ ਵਾਧਾ ਹੋਇਆ ਨਾ ਔਰ ਤੇਰੇ ਕੋਲੋਂ ਇਹ ਪੂਰਾ ਕਰਨਾ। ਔਰ ਇਹ ਗੱਲ ਜਿਹੜੀ ਏ ਲੇਵੋ ਜਾਣ ਨਾ ਛਾਨਾ, ਇਹ ਕਹਿੰਦੇ ਨੇ ਇਹ ਗੱਲ ਜਿਹੜੀ ਏ ਤੁਸੀਂ ਜਾਣਦੇ ਹੋ, ਤੁਹਾਡੇ ਕੋਲੋਂ ਕੋਈ ਲੁਕੀ ਛਿਪੀ ਨਹੀਂ ਹੈ। ਭਾਵ ਉਹਨੇ ਦਾਬਾ ਮਾਰਿਆ, ਕਰੜੇ ਬੋਲ ਬੋਲਣੇ ਸ਼ੁਰੂ ਕੀਤੇ ਨੇ ਔਰ ਕਹਿਣ ਲੱਗਾ ਕਿ ਇਹ ਗੱਲ ਤੁਹਾਡੇ ਕੋਲੋਂ ਲੁਕੀ ਛਿਪੀ ਨਹੀਂ ਤੇ ਜਿਹੜੇ ਪੈਸੇ ਬਚਦੇ ਨੇ ਉਹ ਮੈਂ ਤੁਹਾਡੇ ਕੋਲੋਂ ਲੈਣੇ ਹਨ।
ਘਾਟ ਕਿਦੋਂ ਵੱਧ ਹਾਟ ਬਟੋਰੋ ਡਾਂਟ ਕਹੇ ਬਜਰਾਟ ਏ ਅੰਨਾ।
ਔਰ ਕਹਿੰਦੇ ਨੇ ਕਿ ਜਿਹੜਾ ਆ ਘਾਟਾ ਵਾਧਾ ਹੈ ਨਾ ਇਹ ਸਾਰਾ ਪੂਰਾ ਕਰੋ, ਔਰ ਡਾਂਟ ਕਹੇ ਡਾਂਟ ਮਾਰ ਕੇ ਭਾਵ ਝਿੜਕ ਦੇ ਕੇ ਉਹ ਭਾਈ ਜੈ ਰਾਮ ਜੀ ਨੂੰ ਕਹਿ ਰਿਹਾ, ਔਰ ਅੰਦਰੋਂ ਅਣਜਾਣ ਹੈ ਉਹਨੂੰ ਇਸ ਗੱਲ ਦਾ ਪੂਰਾ ਗਿਆਨ ਹੀ ਨਹੀਂ ਹੈ।
ਤਪਿਓ ਲੋਹੇ ਬ੍ਰਣ ਪਾਕ ਪਰ ਲੱਗ ਸੰਕਟ ਅਧਕਾਏ।
ਔਰ ਕਹਿੰਦੇ ਨੇ ਜਿਵੇਂ ਕੋਈ ਕਿਸੇ ਦੇ ਫੋੜਾ ਹੋਇਆ ਹੋਵੇ ਨਾ ਤੇ ਉਹਦੇ ਉੱਤੇ ਤੱਤਾ ਕੋਈ ਲੋਹਾ ਲਾ ਦੇਵੇ, ਸਰੀਆ ਲਾ ਦੇਵੇ ਉੱਤੇ ਤਪਾ ਕੇ ਤੇ ਉਹ ਤੜਪ ਉੱਠਦਾ, ਇਸੇ ਤਰ੍ਹਾਂ ਹੀ ਕਹਿੰਦੇ ਨੇ ਇਹ ਹਾਲ ਜਿਹੜਾ ਨਾ ਇਹ ਭਾਈ ਜੈ ਰਾਮ ਜੀ ਦਾ ਹੋਇਆ ਹੈ।
ਤਿਉਂ ਸੁਣ ਬਚਨ ਨਰੇਸ਼ ਕੇ ਉੱਠਿਓ ਹਿਰਦੈ ਅਕੁਲਾਏ।
ਔਰ ਇਹ ਨਰੇਸ਼ ਦੇ ਦੌਲਤ ਖਾਂ ਲੋਧੀ ਦੇ ਇਹ ਬਚਨ ਸੁਣ ਕੇ ਤੇ ਕਹਿੰਦੇ ਨੇ ਭਾਈ ਜੈ ਰਾਮ ਜੀ ਜਿਹੜੇ ਨੇ ਨਾ ਅੰਦਰੋਂ ਇੱਕੋ ਦਮ ਤੜਪ ਉੱਠੇ ਨੇ ਸੁਣ ਕੇ। ਕਿਉਂ? ਕਿਉਂਕਿ ਉਹ ਪਹਿਲਾਂ ਵੀ ਅੰਦਰੋਂ ਬੜੇ ਪਰੇਸ਼ਾਨ ਸਨ ਔਰ ਉਹਨਾਂ ਦੀਆਂ ਅੱਖਾਂ ਚ ਅਥਰੂ ਜਿਹੜੇ ਨੇ ਉਹ ਨਹੀਂ ਪਏ ਸੁੱਕਦੇ, ਔਰ ਉੱਤੋਂ ਹੁਣ ਇਹ ਜਿਹੜੀ ਸੀ ਇਹ ਨਵੀਂ ਮੁਸੀਬਤ ਪੈ ਗਈ ਕਿ ਉਸ ਵੇਲੇ ਦੌਲਤ ਖਾਂ ਲੋਧੀ ਨੇ ਕਹਿ ਦਿੱਤਾ ਕਿ ਸੱਜਣਾ ਇਹ ਘਾਟਾ ਵਾਧਾ ਜਿਹੜਾ ਹੁਣ ਮੈਂ ਤੇਰੇ ਕੋਲੋਂ ਪੂਰਾ ਕਰ, ਇਹ ਤੈਨੂੰ ਦੇਣਾ ਪੈਣਾ। ਉਹ ਹੋਰ ਚਿੰਤਤ ਹੋ ਗਏ ਇਹ ਸੁਣ ਕੇ। ਬਾਕੀ ਦਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਪ ਜੀ ਨਾਲ ਸਾਂਝਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।